ਅੱਜ ਅਸੀਂ ਉਸ ਸ਼ਖਸ ਨੂੰ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਜੋ ਕਸ਼ਮੀਰ ਦੀ ਮੂਵਮੈਂਟ, ਕਸ਼ਮੀਰ ਦੀ ਸਟਰਗਲ ਅਤੇ ਹਿਊਮਨ ਰਾਈਟਸ ਦੇ ਪਲੈਟਫਾਰਮ ਤੋਂ ਸਾਡੇ ਸਾਰਿਆਂ ਦੇ ਸਾਂਝੇ ਮਿੱਤਰ ਸੀ। ਉਹ ਹਿਊਮਨ ਰਾਈਟਸ ਐਕਟੀਵਿਸਟ ਤਾਂ ਸੀ, ਪਰ ਇਸ ਤੋਂ ਪਹਿਲਾਂ ਉਹ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਕਸ਼ਮੀਰ ਲਈ ਜੀ ਹੋਈ ਹੈ। ਜਿਸ ਦਿਨ ਉਹ ਗ੍ਰਿਫਤਾਰ ਹੁੰਦੇ ਨੇ, ਜਿਸ ਦਿਨ ਉਹ ਟੋਰਚਰ ਹੁੰਦੇ ਨੇ, ਜਿਸ ਦਿਨ ਉਹ ਜੇਲ੍ਹ 'ਚ ਜਾਂਦੇ ਨੇ, ਉਹਨਾਂ ਨੂੰ ਸਜ਼ਾ ਹੁੰਦੀ ਹੈ, ਜਾਂ ਇੰਡੀਅਨ ਸਟੇਟ ਦੇ ਸਪੋਂਸਰਡ ਗੈਂਗਸਟਰਸ ਉਹਨਾਂ ਨੂੰ ਗੋਲੀ ਮਾਰਦੇ ਨੇ ਜਿਹਦੇ 'ਚ ਉਹ ਬਚ ਜਾਂਦੇ ਨੇ, ਇਹ ਸਾਰਾ ਕੁਛ ਉਹ ਆਪਣੇ ਲੋਕਾਂ ਲਈ, ਆਪਣੇ ਕਸ਼ਮੀਰ ਲਈ ਕਰ ਰਹੇ ਸਨ। ਔਰ ਦੇਖੋ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਬਣਦਾ ਹੈ ਕਿ 12 ਸਾਲ ਪਹਿਲਾਂ ਅੱਜ ਦੇ ਦਿਨ ਹਿਊਮਨ ਰਾਈਟਸ ਡੇ 'ਤੇ ਚੰਡੀਗੜ੍ਹ 'ਚ ਸਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ। 10 ਦਸੰਬਰ 2007 ਨੂੰ ਅਸੀਂ ਆਪਣੀ ਪਾਰਟੀ ਵੱਲੋਂ ਹਿਊਮਨ ਰਾਈਟਸ ਡੇ 'ਤੇ ਵਿਦਰ ਹਿਊਮਨ ਰਾਈਟਸ ਇਨ ਇੰਡੀਆ ਦੇ ਨਾਂ 'ਤੇ ਇੱਕ ਸੈਮੀਨਾਰ ਕਰਵਾਇਆ। ਕਸ਼ਮੀਰ ਤੋਂ, ਮਨੀਪੁਰ ਤੋਂ, ਦਿੱਲੀ ਤੋਂ ਅਤੇ ਨਾਗਾਲੈਂਡ ਤੋਂ ਰਿਪ੍ਰਜੈਂਟੇਟਿਵਸ ਆਏ। ਔਰ ਅਸੀਂ ਜਦੋਂ ਕਸ਼ਮੀਰ ਦੇ ਰਿਪ੍ਰਜੈਂਟੇਟਿਵਸ ਨੂੰ ਇਨਵਾਈਟ ਕਰਨ ਲਈ ਉੱਥੋਂ ਦੇ ਜਿਹੜੀਆਂ ਤਿੰਨ ਮੇਨ ਪਾਰਟੀਆਂ ਸੀ, ਹੁਰੀਅਤ ਗਿਲਾਨੀ, ਹੁਰੀਅਤ ਮੀਰਵਾਈਜ਼ ਅਤੇ JKLF ਯਾਸਿਨ ਮਲਿਕ ਨਾਲ ਸੰਪਰਕ ਕੀਤਾ, ਅਤੇ ਉਹਨਾਂ ਨੇ ਆਪਣੇ ਆਪਣੇ ਨੁਮਾਇੰਦੇ ਭੇਜੇ। ਪਰ ਇੱਕ ਗੱਲ ਬੜੀ ਪਿਆਰੀ ਲੱਗੀ ਕਿ ਉਹਨਾਂ ਸਾਰਿਆਂ ਦੀ ਇੱਕ ਸਾਂਝੀ ਜਿਹੜੀ ਉਹਨਾਂ ਦਾ ਸਾਰਿਆਂ ਦਾ ਜਿਹੜਾ ਸਾਂਝਾ ਅੰਬੈਸਡਰ ਸੀ ਦਿੱਲੀ ਦੇ ਵਿੱਚ ਬੈਠਾ, ਉਹ ਪ੍ਰੋਫੈਸਰ ਗਿਲਾਨੀ ਸੀ। ਉਹ ਸਾਰੇ ਹੀ ਇਹਨਾਂ ਦੇ ਨਾਲ ਸਹਿਮਤ ਸੀ ਔਰ ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਸੀਗਾ ਕਿ ਸਾਡੀ ਕਸ਼ਮੀਰ ਦੀ ਆਵਾਜ਼ ਦਿੱਲੀ ਦੇ ਵਿੱਚ ਅਗਰ ਬੈਠੀ ਹੈ ਤਾਂ ਉਹ ਪ੍ਰੋਫੈਸਰ ਗਿਲਾਨੀ ਦੇ ਰੂਪ ਦੇ ਵਿੱਚ ਬੈਠੀ ਹੈ। ਸੋ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ 10 ਦਸੰਬਰ 2007 ਨੂੰ ਸਾਡੀ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਫਿਰ ਮੁਲਾਕਾਤਾਂ ਦਾ ਸਿਲਸਿਲਾ ਆਰੰਭ ਹੁੰਦਾ ਹੈ। ਅਸੀਂ ਇੱਕ ਦੂਸਰੇ ਦੇ ਸੱਦੇ 'ਤੇ, ਪ੍ਰੋਗਰਾਮਸ 'ਤੇ 2 ਵਾਰ ਸਾਨੂੰ ਕਸ਼ਮੀਰ ਆਪ ਲੈ ਕੇ ਗਏ। ਜਦੋਂ ਸ਼ੋਪੀਆਂ ਦੇ ਵਿੱਚ 2 ਨੌਜਵਾਨ ਲੜਕੀਆਂ ਦਾ ਰੇਪ ਹੋਇਆ ਸੀ, ਨੀਲੋਫਰ 'ਤੇ ਇੱਕ ਹੋਰ ਲੜਕੀ ਸੀ, ਉਦੋਂ ਪ੍ਰੋਫੈਸਰ ਗਿਲਾਨੀ ਸਾਨੂੰ ਸਾਰਿਆਂ ਨੂੰ ਕਸ਼ਮੀਰ ਨਾਲ ਲੈ ਕੇ ਗਏ। ਅਸੀਂ ਉੱਥੇ ਸਾਰੀ ਜਿਹੜੀ ਉੱਥੇ ਵਾਇਲੇਸ਼ਨਸ ਹੋ ਰਹੀਆਂ ਸੀ, ਜੋ ਉੱਥੋਂ ਦੇ ਸਟੇਟਸ ਸੀ, ਉਹ ਸਾਰਾ ਇਹਨਾਂ ਨੇ ਸਾਨੂੰ ਆਪ ਮਿਲਾਏ ਲੋਕਾਂ ਨੂੰ। ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਬੱਚਿਆਂ ਦੇ। ਉਸ ਦਿਨ ਉਹ ਸ਼ੋਪੀਆਂ ਸ਼ਹਿਰ ਬੰਦ ਸੀ ਅਤੇ ਲੋਕ ਸੜਕਾਂ 'ਤੇ ਬੈਠੇ ਸੀ, ਅਸੀਂ ਉਹਨਾਂ ਦੇ ਨਾਲ ਉਸ ਸਿਟਿੰਗ ਦੇ ਵਿੱਚ ਵੀ ਸ਼ਾਮਿਲ ਹੋਏ ਪ੍ਰੋਫੈਸਰ ਸਾਹਿਬ ਦੀ ਬਦੌਲਤ। ਦੂਸਰੀ ਵਾਰ ਫਿਰ ਇੱਕ ਵਾਰੀ ਵੱਡੇ ਗਿਲਾਨੀ ਸਾਹਿਬ ਨੇ ਉੱਥੇ ਪ੍ਰੋਗਰਾਮ ਰੱਖਿਆ ਅਤੇ ਉਦੋਂ ਇਹਨਾਂ ਦੇ ਨਾਲ ਸਾਨੂੰ ਜਾਣ ਦਾ ਸਬੱਬ ਮਿਲਿਆ। ਜਦੋਂ ਅਸੀਂ ਇਹਨਾਂ ਨੂੰ ਬੁਲਾਉਂਦੇ ਸੀ, ਜਦੋਂ ਕਦੇ ਵੀ ਕਸ਼ਮੀਰ ਦੇ ਵਿੱਚ ਅਸੀਂ ਸੱਦਾ ਦਿੰਦੇ ਸੀ ਅਤੇ ਕਸ਼ਮੀਰੀਆਂ ਨੂੰ ਬਹੁਤ ਘੱਟ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਜਾਂਦਾ ਸੀ। ਔਰ ਹਰ ਵਾਰ ਫਿਰ ਮੈਂ ਇਹ ਗੱਲ ਕਹਾਂਗਾ ਕਿ ਉੱਥੋਂ ਦੀਆਂ ਪਾਰਟੀਆਂ ਪ੍ਰੋਫੈਸਰ ਗਿਲਾਨੀ ਸਾਹਿਬ ਨੂੰ ਆਪਣੇ ਵੱਲੋਂ ਸਾਡੇ ਪ੍ਰੋਗਰਾਮਸ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਦਿੰਦੀਆਂ ਸੀ, ਔਰ ਇਹੀ ਇਹਨਾਂ ਦੇ ਰਾਹੀਂ ਹੀ ਅਸੀਂ ਉਹਨਾਂ ਦੀਆਂ ਸ਼ਮੂਲੀਅਤ ਕਰਵਾਉਂਦੇ ਰਹੇ ਹਾਂ। ਕਿਉਂਕਿ ਇਹਨਾਂ ਦਾ ਨਾਮ ਪਾਰਲੀਮੈਂਟ ਦੇ ਅਟੈਕ ਦੇ ਨਾਲ ਜੁੜਿਆ ਸੀ, ਸੋ ਇੱਕ ਸਿਲਸਿਲਾ ਜਦੋਂ ਆਰੰਭ ਹੋਇਆ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਜਦੋਂ ਵੀ ਦਿੱਲੀ ਜਾਂਦਾ, ਮੈਂ ਗੁਰਦੁਆਰਾ ਰਕਾਬਗੰਜ ਠਹਿਰਦਾ, ਅਤੇ ਰਕਾਬਗੰਜ ਗੁਰਦੁਆਰਾ ਪਾਰਲੀਮੈਂਟ ਦੇ ਸਾਹਮਣੇ ਹੈ। ਅਤੇ ਜਦੋਂ ਮੈਂ ਉੱਥੇ ਜਾਂਦਾ ਤਾਂ ਮੈਂ ਇਹਨਾਂ ਨੂੰ ਕਾਲ ਕਰਨੀ ਕਿ ਪ੍ਰੋਫੈਸਰ ਸਾਹਿਬ ਮੈਂ ਦਿੱਲੀ ਆਇਆ ਅਤੇ ਆਪਾਂ ਅੱਜ ਮਿਲਾਂਗੇ, ਅਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਆਉਣਾ ਔਰ ਸ਼ਾਮ ਨੂੰ ਮਿਲਣਾ। ਮੈਂ ਹਰ ਵਾਰ ਔਰ ਕਿੰਨੀ ਵਾਰ ਇਹਨਾਂ ਨੂੰ ਕਹਿਣਾ ਕਿ ਜਦੋਂ ਅਸੀਂ ਪਾਰਲੀਮੈਂਟ ਦੇਖਦੇ ਹਾਂ ਤਾਂ ਸਾਨੂੰ ਤੁਹਾਡੀ ਯਾਦ ਆ ਜਾਂਦੀ ਹੈ। ਅਤੇ ਮੈਂ ਨਾ ਜਦੋਂ ਸਵੇਰੇ ਟੈਕਸੀ 'ਤੇ ਵੀ ਜਾਂਦਾ ਸੀ ਨਾ ਗੁਰਦੁਆਰਾ ਸਾਹਿਬ, ਅਤੇ ਟੈਕਸੀ ਵਾਲਾ ਹਰ ਵਾਰੀ ਨਵਾਂ ਹੁੰਦਾ ਸੀ, ਮੈਂ ਜਾਣ ਕੇ ਜਦੋਂ ਉੱਥੋਂ ਲੰਘਦਾ ਸੀ ਤਾਂ ਟੈਕਸੀ ਵਾਲੇ ਨੂੰ ਪੁੱਛਦਾ ਸੀ ਇੱਥੇ ਕੀ ਹੋਇਆ ਸੀ। ਮੈਂ ਇਹਨਾਂ ਨੂੰ ਇਹ ਕਹਿਣਾ ਕਿ ਮੇਰੇ ਸਾਥੀ ਮੈਨੂੰ ਪੁੱਛਦੇ ਨੇ ਕਿ ਕੰਵਰਪਾਲ ਤੁਹਾਡੀ ਇਹਨਾਂ ਨਾਲ ਬੜੀ ਨੇੜਤਾ, ਇਹਨਾਂ ਨੂੰ ਪੁੱਛੋ ਤਾਂ ਸਹੀ ਅਸਲੀਅਤ ਕੀ ਹੈ। ਔਰ ਮੈਂ ਪੁੱਛਦਾ ਵੀ ਸੀ, ਹਰ ਵਾਰ ਪੁੱਛਦਾ ਸੀ। ਮੈਂ ਮੇਰਾ ਆਪਣਾ ਵੀ ਬੈਕਗਰਾਊਂਡ ਪੰਜਾਬ ਦੀ ਆਰਮਡ ਮੂਵਮੈਂਟ ਨਾਲ ਸੀ, ਸੋ ਮੇਰੀ ਆਪਣੀ ਵੀ ਇੱਕ ਉਤਸੁਕਤਾ ਸੀ ਕਿ ਮੈਂ ਜਾਣਾਂ ਕਿ ਉੱਥੇ ਹੋਇਆ ਕੀ ਹੈ, ਉਹਦੇ ਪਿੱਛੇ ਕੀ ਸੀਗਾ। ਪਰ ਉਹ ਹਰ ਵਾਰ ਸਮਾਈਲ ਦੇ ਕੇ ਟਲ ਜਾਂਦੇ ਸੀ, ਇਹੀ ਕਹਿ ਦਿੰਦੇ ਸੀ ਫਿਰ ਦੱਸਾਂਗਾ, ਫਿਰ ਦੱਸਾਂਗਾ। ਉਹ ਚਲੇ ਗਏ ਨੇ, ਉਹ ਰਾਜ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ। ਸਟੇਟ ਦਾ ਸੱਚ ਤਾਂ ਅਸੀਂ ਅਖਬਾਰਾਂ 'ਚ ਪੜ੍ਹਿਆ, ਪਰ ਅਸਲ ਸੱਚ ਕੀ ਸੀ ਉਹ ਅਫਜ਼ਲ ਗੁਰੂ ਅਤੇ ਗਿਲਾਨੀ ਸਾਹਿਬ ਆਪਣੇ ਨਾਲ ਲੈ ਗਏ। ਸੋ ਉਹਨਾਂ ਨੂੰ ਅੱਜ ਅਸੀਂ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਕਸ਼ਮੀਰ ਦੀ ਜੋ ਇਸ ਵੇਲੇ ਸਥਿਤੀ ਹੈ, ਕਿਉਂਕਿ ਅੱਜ ਵਰਲਡ ਹਿਊਮਨ ਰਾਈਟਸ ਡੇ ਵੀ ਹੈ। ਹਾਂ, ਮੈਂ ਗੱਲ ਹੋਰ ਦੱਸਾਂ, ਕਿੰਨੀ ਪੋਲੀਟੀਕਲ ਜਿਹੜੀ ਪੋਲੀਟੀਕਲ ਸਰਕਲਸ ਨੇ, ਪੋਲੀਟੀਕਲ ਪਾਰਟੀਜ਼ ਨੇ ਮੇਨ ਸਟ੍ਰੀਮ ਦੀਆਂ, ਉਹਨਾਂ 'ਚ ਕਿੰਨੀ ਉਹਨਾਂ ਪ੍ਰਤੀ ਕਿੰਨਾ ਉਹ ਟਾਰਗੇਟ 'ਤੇ ਸੀ। ਇੱਕ ਵਾਰ ਅਸੀਂ ਦਰਬਾਰ ਸਾਹਿਬ ਦੇ ਹਮਲੇ ਦੀ ਵਰ੍ਹੇਗੰਢ ਦੇ ਮੌਕੇ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ, ਅਤੇ ਅਸੀਂ ਵੱਡੇ ਗਿਲਾਨੀ ਸਾਹਿਬ ਨੂੰ ਇਨਵਾਈਟ ਕੀਤਾ ਅਤੇ ਛੋਟਿਆਂ ਨੂੰ ਵੀ ਕੀਤਾ, ਦੋਨਾਂ ਨੂੰ ਕੀਤਾ। ਵੱਡਿਆਂ ਨੂੰ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ 4 ਜੂਨ ਨੂੰ ਹਾਊਸ ਅਰੈਸਟ ਕਰ ਲਿਆ ਅਤੇ ਕਸ਼ਮੀਰ ਤੋਂ ਆਉਣ ਨਹੀਂ ਦਿੱਤਾ, ਜਿਸ ਦਿਨ ਉਹਨਾਂ ਨੇ ਅੰਮ੍ਰਿਤਸਰ ਆਉਣਾ ਸੀ। ਇਹ ਪਹੁੰਚ ਗਏ, ਪ੍ਰੋਫੈਸਰ ਸਾਹਿਬ ਪਹੁੰਚ ਗਏ। ਉਸ ਦਿਨ ਪ੍ਰੋਗਰਾਮ ਹੋਇਆ, ਸ਼ਾਮ ਨੂੰ ਮੈਂ ਇਹਨਾਂ ਨੂੰ ਆਪਣੇ ਨਾਲ ਦਰਬਾਰ ਸਾਹਿਬ ਗੋਲਡਨ ਟੈਂਪਲ ਲੈ ਗਿਆ। ਉੱਥੇ ਗੋਲਡਨ ਟੈਂਪਲ ਦੇ ਜਿਹੜਾ PRO ਡਿਪਾਰਟਮੈਂਟ ਹੈ, ਜਿਹੜਾ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਡਿਪਾਰਟਮੈਂਟ ਹੈ, ਉੱਥੇ PRO ਜਿੱਥੇ ਸਾਰੇ VIPs ਨੂੰ ਓਨਰ ਕੀਤਾ ਜਾਂਦਾ ਹੈ, ਉੱਥੇ ਸਾਡੇ ਕਰਕੇ ਇਹਨਾਂ ਨੂੰ ਵੀ ਓਨਰ ਕਰ ਦਿੱਤਾ ਗਿਆ ਜਦੋਂ ਅਸੀਂ ਦੱਸਿਆ। ਓਨਰ ਦੀ ਖਬਰ ਅਗਲੇ ਦਿਨ ਪੰਜਾਬ ਦੀਆਂ ਨਿਊਜ਼ ਪੇਪਰਸ 'ਚ ਲੱਗ ਗਈਆਂ। ਹੁਣ BJP ਕੋਈ ਬਰਦਾਸ਼ਤ ਨਹੀਂ, ਅਤੇ BJP ਬਾਦਲ ਦੀ ਅਲਾਇੰਸ ਹੈ, ਅਤੇ ਬਾਦਲ ਦਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਤੇ ਕੰਟਰੋਲ ਹੈ। ਅਗਲੇ ਦਿਨ ਉਹ PRO ਦੀ ਸੀਟ 'ਤੇ ਬੈਠਾ ਬੰਦਾ ਰਿਮੂਵ ਕਰ ਦਿੱਤਾ ਗਿਆ, ਉਹਨੂੰ ਛੁੱਟੀ ਕਰ ਦਿੱਤੀ ਗਈ। ਉੱਤੋਂ ਆਰਡਰ ਆਏ, ਕਾਕਾ ਜੀ ਤੁਸੀਂ ਇਹ ਕੀ ਕੀਤਾ, ਉਹ ਤਾਂ ਪਾਰਲੀਮੈਂਟ ਅਟੈਕ ਦਾ ਦੋਸ਼ੀ ਹੈ ਜਿਹਨੂੰ ਤੁਸੀਂ ਓਨਰ ਕਰ ਦਿੱਤਾ ਗੋਲਡਨ ਟੈਂਪਲ ਵੱਲੋਂ, ਮੈਨੇਜਮੈਂਟ ਵੱਲੋਂ। ਸੋ ਉਹਨਾਂ ਨੂੰ, ਉਸ ਬੰਦੇ ਨੂੰ ਰਿਮੂਵ ਕਰ ਦਿੱਤਾ ਗਿਆ, ਔਰ ਬਹੁਤ ਦੇਰ ਬਾਅਦ ਉਸ ਦੀ ਆਪਣੀ ਉਹਨੇ ਆਪਣੀ ਬਹਾਲੀ ਕਰਵਾਈ। ਸੋ ਇਸ ਤਰ੍ਹਾਂ ਦਾ ਇੱਕ ਨਜ਼ਰੀਆ ਸੀਗਾ ਇਹ ਸਟੇਟ ਦਾ ਔਰ ਮੇਨ ਸਟ੍ਰੀਮ ਪਾਰਟੀਜ਼ ਦਾ। ਔਰ ਕਸ਼ਮੀਰ ਨੂੰ ਲੈ ਕੇ, ਕਸ਼ਮੀਰ ਦੀ ਮੂਵਮੈਂਟ ਨੂੰ ਲੈ ਕੇ ਉਹਨਾਂ ਸਾਡੀ ਸਾਰਿਆਂ ਦੇ ਨਾਲ ਉਹਨਾਂ ਦੀ ਏਕਤਾ ਸੀ, ਨੇੜਤਾ ਸੀ, ਇੱਕ ਸਾਂਝ ਸੀ, ਕਿਉਂਕਿ ਉਹ ਆਪਣੀ ਮੂਵਮੈਂਟ ਨੂੰ, ਆਪਣੇ ਲੋਕਾਂ ਨੂੰ, ਆਪਣੇ ਕੌਜ਼ ਦੀ ਰਿਪ੍ਰੈਜੈਂਟੇਸ਼ਨ ਕਰਦੇ ਸੀ, ਉਹ ਰਿਪ੍ਰੈਜੈਂਟੇਟਿਵ ਸੀਗੇ ਆਪਣੀ ਲੋਕਾਂ ਦੇ। ਸੋ ਇਸ ਕਰਕੇ ਹਰ ਇੱਕ ਨਾਲ, ਜਿੱਥੇ ਵੀ, ਜਿੰਨੇ ਵੀ ਅਸੀਂ ਇੱਥੇ ਬੈਠੇ ਹਾਂ, ਜਿਨ੍ਹਾਂ ਨਾਲ ਵੀ ਉਹਨਾਂ ਦੀ ਸਾਂਝ ਸੀ, ਕਿਸੇ ਕੌਜ਼ ਲਈ, ਕਿਸੇ ਮਕਸਦ ਲਈ ਸੀ। ਇਨਸਾਨੀਅਤ ਤਾਂ ਹੈ ਹੀ ਹੈ, ਪਰ ਕਿਸੇ ਮਕਸਦ ਲਈ ਉਹ ਸਾਡੇ ਨਾਲ, ਸਾਰਿਆਂ ਦੇ ਨਾਲ ਉਹਨਾਂ ਨੇ ਆਪਣੀ ਇੱਕ ਨੇੜਤਾ ਬਣਾਈ ਹੋਈ ਸੀ। ਔਰ ਕਸ਼ਮੀਰ ਦੇ ਵਿੱਚ ਜੋ ਕੁਝ ਪਿਛਲੇ 5 ਮਹੀਨਿਆਂ ਤੋਂ ਹੋ ਰਿਹਾ, ਉਹ ਬੜੇ ਚਿੰਤਤ ਸੀਗੇ। ਇਸ ਮੌਕੇ ਉਹਨਾਂ ਦਾ ਚਲੇ ਜਾਣਾ ਵਾਕਈ ਸਾਨੂੰ, ਉਹਨਾਂ ਦੀ ਮੂਵਮੈਂਟ ਨੂੰ, ਉਹਨਾਂ ਦੇ ਲੋਕਾਂ ਨੂੰ, ਔਰ ਸਾਨੂੰ ਸਾਰਿਆਂ ਨੂੰ, ਇਹ ਗੱਲ ਅਸੀਂ ਉਹਨਾਂ ਨੂੰ ਮਿਸ ਕਰ ਰਹੇ ਹਾਂ, ਇਹ ਗੱਲ ਸਾਨੂੰ ਰੜਕ ਰਹੀ ਹੈ ਕਿ ਇਸ ਵੇਲੇ ਉਹਨਾਂ ਦੀ ਮੌਜੂਦਗੀ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਕਸ਼ਮੀਰ ਦੇ ਮੂਵਮੈਂਟ ਦੇ ਜਿਹੜੇ ਸਟਰਗਲ ਦੇ ਪ੍ਰੋਟੋਗੋਨਿਸਟ ਨੇ ਉਹ ਤਾਂ ਕੈਦ ਨੇ, ਅਤੇ ਇਹ ਬਾਹਰ ਬੈਠੇ ਸੀਗੇ ਜਿਹੜੇ ਉਸ ਮੂਵਮੈਂਟ ਦੀ ਐਡਵੋਕੇਸੀ ਕਰਦੇ ਸੀ, ਔਰ ਲੋਕਾਂ ਨੂੰ ਆਪਣੀ ਮੂਵਮੈਂਟ ਬਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ। ਇਸ ਮੌਕੇ ਇਹਨਾਂ ਦਾ ਚਲੇ ਜਾਣਾ ਜਿਹੜਾ ਉਹ ਬਹੁਤ ਵੱਡਾ ਘਾਟਾ ਪਿਆ, ਔਰ ਅਸੀਂ ਇਹ ਗੱਲ ਬਹੁਤ ਵਾਰੀ ਮਹਿਸੂਸ ਕੀਤੀ ਹੈ। ਜਦੋਂ ਲਾਸਟ ਟਾਈਮ ਵੀ ਅਸੀਂ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ, ਸਾਰਾ ਦਿਨ ਨਾਲ ਰਹੇ ਨੇ। ਮੈਂ ਅਰਲੀ ਮਾਰਨਿੰਗ ਇਹਨਾਂ ਨੂੰ ਕਾਲ ਕੀਤੀ ਕਿ ਗੁਰਦੁਆਰਾ ਸਾਹਿਬ ਅਸੀਂ ਆ ਗਏ ਹਾਂ, ਪੁਲਿਸ ਨੇ ਘੇਰ ਲਿਆ, ਸਾਨੂੰ ਜਿਹੜੀ ਪ੍ਰੋਟੈਸਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਬੈਨ ਲਗਾ ਦਿੱਤਾ ਗਿਆ, ਤੁਸੀਂ ਪਹੁੰਚ ਜਾਓ। ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਪਹੁੰਚੇ, ਰਾਤ 8 ਵਜੇ ਤੱਕ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਰਹੇ, ਜਿੰਨਾ ਕੁ ਅਸੀਂ ਪ੍ਰੋਟੈਸਟ ਬਾਹਰ ਨਿਕਲ ਕੇ ਕਰ ਸਕਦੇ ਸੀ ਸਾਡੇ ਨਾਲ ਇਹਨਾਂ ਨੇ ਮਿਲ ਕੇ ਕੀਤਾ। ਸੋ ਮਤਲਬ ਉਹ ਲਾਸਟ ਤੱਕ ਕਸ਼ਮੀਰ ਦੇ ਨਾਲ, ਕਸ਼ਮੀਰ ਦੀ ਮੂਵਮੈਂਟ ਦੇ ਨਾਲ ਜੁੜੇ ਰਹੇ। ਹੀ ਲਿਵਡ ਐਜ਼ ਅ ਰੈਬਲ ਐਂਡ ਹੀ ਡਾਈਡ ਆਲਸੋ ਐਜ਼ ਅ ਰੈਬਲ। ਜਿਸ ਦਿਨ ਉਹ ਇਸ ਦੁਨੀਆ ਤੋਂ ਜਾਂਦੇ ਨੇ, ਉਹਨਾਂ ਦੇ ਖਿਲਾਫ਼ ਸਡੀਸ਼ਨ ਦਾ ਕੇਸ ਸਟੈਂਡ ਕਰਦਾ ਸੀ। ਔਰ ਸਡੀਸ਼ਨ ਦਾ ਕੇਸ ਕਿਉਂ ਸਟੈਂਡ ਕਰਦਾ ਸੀ? ਕਿਉਂਕਿ ਉਹਨਾਂ ਨੇ ਅਫਜ਼ਲ ਗੁਰੂ ਦੀ ਜਿਹੜੀ ਐਨਵਰਸਰੀ ਸੀ ਉਹ ਦਿੱਲੀ ਦੇ ਵਿੱਚ ਮਨਾਈ ਸੀ। ਸੋ ਇਸ ਤਰ੍ਹਾਂ ਦੀ ਕਮਿਟਮੈਂਟ ਸੀ, ਇਸ ਤਰ੍ਹਾਂ ਦੇ ਉਹ ਡੈਡੀਕੇਟਿਡ ਫਾਈਟਰ ਸੀ। ਨੌਕਰੀ ਸਸਪੈਂਡ, ਕੇਸ ਉਹਨਾਂ ਦੇ ਉੱਤੇ, ਕਸ਼ਮੀਰ ਦੇ ਵਿੱਚ ਹਾਲਾਤ ਵਿਗੜੇ ਹੋਏ ਨੇ, ਲੀਡਰਸ਼ਿਪ ਕੈਦ ਹੈ, ਇਹਦੇ ਬਾਵਜੂਦ ਉਹ ਲੜਨ ਦੀ ਤਮੰਨਾ ਰੱਖਦੇ ਸੀ ਔਰ ਲੜ ਰਹੇ ਸੀ। ਸਾਡੀ ਉਹਨਾਂ ਦੇ ਨਾਲ ਜਿਹੜੀ ਸਾਂਝ ਹੈ, ਜਿਹੜੀ ਕਮਿਟਮੈਂਟ ਹੈ ਆਪਣੇ ਕੌਜ਼ ਕਰਕੇ, ਉਸ ਕੌਜ਼ ਦੇ ਨਾਲ ਕੋਮਨ ਕੌਜ਼ ਹੋਣ ਕਰਕੇ, ਹਿਊਮਨ ਰਾਈਟਸ ਸਾਡਾ ਜੁਆਇੰਟ ਕੋਮਨ ਕੌਜ਼ ਹੈ, ਕਿਉਂਕਿ ਵਾਇਲੇਸ਼ਨਸ ਉੱਥੇ ਵੀ ਹੋ ਰਹੀਆਂ ਨੇ, ਇੱਥੇ ਬਹੁਤ ਹੋਈਆਂ, ਹੁਣ ਵੀ ਹੋ ਰਹੀਆਂ ਨੇ, ਰੁਕ ਰੁਕ ਕੇ, ਖਤਮ ਨਹੀਂ ਹੋਈਆਂ ਅਜੇ। ਸੋ ਇਹ ਸਾਰੀ ਸਾਂਝ ਕਰਕੇ ਹੀ ਅਸੀਂ ਹਿਊਮਨ ਰਾਈਟਸ ਡੇ ਜਿਹੜਾ ਅੱਜ ਹੈ ਉਹ ਕਸ਼ਮੀਰ ਦੇ ਲੋਕਾਂ ਦੇ ਨਾਲ ਮਿਲ ਕੇ ਮਨਾਉਣਾ ਚਾਹੁੰਦੇ ਸੀ। ਅਸੀਂ ਐਲਾਨ ਵੀ ਕੀਤਾ 7 ਦਿਨ ਪਹਿਲਾਂ ਕਿ ਅਸੀਂ ਕਸ਼ਮੀਰ ਜਾਵਾਂਗੇ। ਕਸ਼ਮੀਰ ਜਾ ਕੇ ਅਸੀਂ ਉੱਥੋਂ ਦੇ ਜਿੱਥੇ ਵਰਸਟ ਵਾਇਲੇਸ਼ਨਸ ਹੋ ਰਹੀਆਂ ਨੇ ਅਤੇ ਜਿਹੜੇ ਵਰਸਟ ਸਫਰਰ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਹਿਊਮਨ ਰਾਈਟਸ ਡੇ ਮਨਾਵਾਂਗੇ। ਪਰ ਕੱਲ੍ਹ ਜਦੋਂ ਅਸੀਂ ਗਏ ਹਾਂ, 9 ਤਰੀਕ ਅੰਮ੍ਰਿਤਸਰ ਤੋਂ ਚੱਲੇ ਹਾਂ, ਕਥੂਆ ਬਾਰਡਰ 'ਤੇ ਸਾਨੂੰ ਰੋਕ ਲਿਆ ਗਿਆ, ਮਾਧੂਪੁਰ ਬਾਰਡਰ 'ਤੇ, ਉੱਥੇ ਸਾਨੂੰ ਉਹਨਾਂ ਨੇ ਪੈਰਾਮਿਲਟਰੀ ਫੋਰਸਿਸ ਅਤੇ ਆਰਮੀ ਲਗਾਈ ਹੋਈ ਸੀ, ਮੈਜਿਸਟਰੇਟ ਖੜ੍ਹਾ ਸੀ, ਉਹਨੇ ਸਾਨੂੰ ਰਿਟਨ ਆਰਡਰ ਦਿੱਤੇ ਕਿ ਤੁਸੀਂ JK ਦੇ ਵਿੱਚ ਦਾਖਲ ਨਹੀਂ ਹੋ ਸਕਦੇ, ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਆਰਡਰ ਨੇ। ਅਸੀਂ ਕਿਹਾ ਕਿਉਂ ਨਹੀਂ ਹੋ ਸਕਦੇ? ਕਹਿੰਦੇ ਲੋਅ ਐਂਡ ਆਰਡਰ ਪ੍ਰੋਬਲਮ ਬਣ ਜਾਏਗੀ। ਅਸੀਂ ਕਿਹਾ ਪਹਿਲਾਂ ਲੋਅ ਐਂਡ ਆਰਡਰ ਪ੍ਰੋਬਲਮ ਠੀਕ ਹੈ ਉੱਥੇ? ਜੇ ਅਮਿਤ ਸ਼ਾਹ ਇਹ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਕਸ਼ਮੀਰ ਇਜ਼ ਨੋਰਮਲ, ਅਤੇ ਜੇ ਨੋਰਮਲ ਹੈ ਫਿਰ ਸਾਨੂੰ ਜਾਣ ਦਿਓ, ਤੁਸੀਂ ਨਾਲ ਚੱਲੋ ਸਾਡੇ, ਸਾਨੂੰ ਵੀ ਦੇਖ ਲੈਂਦੇ ਹੋ ਕਿ ਉਹ ਨੋਰਮਲ ਹੈ। ਕਹਿੰਦਾ ਕਸ਼ਮੀਰ ਇਜ਼ ਨੋਰਮਲ ਪਰ ਤੁਹਾਨੂੰ ਨਹੀਂ ਜਾਣ ਦੇਣਾ। ਅਸੀਂ ਕਿਹਾ ਤੁਸੀਂ ਆਪਣੇ ਆਪ ਹੀ ਦੱਸ ਰਹੇ ਹੋ ਕਿ ਉੱਥੇ ਨੋਰਮਲ ਕੁਛ ਨਹੀਂ, ਤੁਸੀਂ ਆਪਣੇ ਆਪ ਇਹ ਗੱਲ ਦੱਸ ਰਹੇ ਹੋ ਕਿ ਉੱਥੇ ਨੋਰਮਲ ਨਹੀਂ ਹੈ। ਪਿਛਲੇ 18 ਹਫ਼ਤਿਆਂ ਤੋਂ ਜਾਮਿਆ ਮਸਜਿਦ ਦੇ ਵਿੱਚ ਫਰਾਈਡੇ ਪ੍ਰੇਅਰਸ ਨਹੀਂ ਹੋਈਆਂ, ਰਿਲੀਜੀਅਸ ਰਾਈਟਸ ਦੀ ਵੀ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੇ ਨਾਲ, ਉਹਨਾਂ ਨੂੰ ਪ੍ਰੇਅਰਸ ਕਰਨ ਦੀ ਵੀ ਇਜਾਜ਼ਤ ਨਹੀਂ ਹੈ ਉਹਨਾਂ ਦੀ। ਉਹ 18 ਹਫ਼ਤਿਆਂ ਤੋਂ ਜਾਮਿਆ ਮਸਜਿਦ ਬੰਦ ਪਈ ਹੈ। ਅਸੀਂ ਕਿਹਾ ਤੁਸੀਂ ਕਹਿ ਰਹੇ ਹੋ ਨੋਰਮਲ ਹੈ, ਅਸੀਂ ਕਿਹਾ ਤੁਸੀਂ ਇਹ ਕਹਿ ਸਕਦੇ ਹੋ ਕਿ ਜੰਮੂ ਇਜ਼ ਨੋਰਮਲ, ਕਸ਼ਮੀਰ ਇਜ਼ ਨੋਟ ਨੋਰਮਲ। ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਉਹਨਾਂ ਨੇ ਉਸੇ ਤਰ੍ਹਾਂ ਜੋ ਉਹਨਾਂ ਕੋਲ ਰਟਿਆ ਰਟਾਇਆ, ਉੱਪਰੋਂ ਸਰਕਾਰ ਦਾ ਆਰਡਰ ਸੀਗਾ, ਉਹਨਾਂ ਨੇ ਸਾਡੇ ਹੱਥ ਫੜਾਇਆ ਅਤੇ ਅਸੀਂ ਉਹ ਲੈ ਕੇ ਵਾਪਸ ਆ ਗਏ। ਉਹਨਾਂ ਨੇ ਪੂਰੀ ਸੀਲ ਕੀਤੀ ਸੀ, ਪੂਰਾ ਬਾਰਡਰ ਬੰਦ ਕੀਤਾ ਹੋਇਆ ਸੀਗਾ, ਸਾਨੂੰ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ। ਸੋ ਜਿਹੜੀ ਇੱਕ ਸਾਡੀ ਸਾਰਿਆਂ ਦੀ ਪੀਪਲਸ ਕੌਜ਼ ਲਈ, ਆਪਣੇ ਆਪਣੇ ਜਿਹੜੇ ਸਾਡੇ ਆਪਣੇ ਲੋਕ ਨੇ ਉਸ ਲਈ, ਹਿਊਮਨ ਰਾਈਟਸ ਲਈ ਜਿਹੜੀ ਸਾਡੀ ਕਮਿਟਮੈਂਟ ਹੈ, ਉਸ ਨੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਬੰਨਿਆ। ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਜਿਸ ਕਾਰਨ ਕਰਕੇ, ਜਿਨ੍ਹਾਂ ਕਾਰਨਾਂ ਕਰਕੇ ਅਸੀਂ ਇੱਕ ਦੂਸਰੇ ਦੇ ਨਾਲ ਬੱਝੇ ਹਾਂ, ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਸਰਕਾਰਾਂ ਦਾ ਇਹ ਹਰ ਵਕਤ ਵਾਹ ਰਹਿੰਦਾ ਕਿ ਇਹ ਕੜੀਆਂ ਜਿਹੜੇ ਇਹ ਲੋਕ ਆਪਸ ਵਿੱਚ ਜੁੜੇ ਨੇ ਇਹ ਕਮਜ਼ੋਰ ਹੋਣ, ਇਹਨਾਂ ਦੇ ਅੰਦਰ ਫਰਕ ਆਵੇ ਔਰ ਇੱਕ ਦੂਸਰੇ ਤੋਂ ਦੂਰ ਹੋਣ। ਇਹ ਉਹ ਆਪਣਾ, ਇਹ ਉਹਨਾਂ ਦਾ ਏਜੰਡਾ, ਸਾਡਾ ਏਜੰਡਾ ਹੈ ਕਿ ਅਸੀਂ ਆਪਣੀ ਏਕਤਾ ਔਰ ਆਪਣੀ ਨੇੜਤਾ ਨੂੰ ਹੋਰ ਮਜ਼ਬੂਤ ਕਰੀਏ। ਇਹੀ ਸਾਡੀ ਜਿਹੜੇ ਟ੍ਰਿਬਿਊਟ ਹੋਣਗੇ ਪ੍ਰੋਫੈਸਰ SAR ਗਿਲਾਨੀ ਨੂੰ। ਥੈਂਕ ਯੂ ਵੈਰੀ ਮੱਚ। ਕੁਛ ਉਹ ਆਪਣੇ ਲੋਕਾਂ ਲਈ, ਆਪਣੇ ਕਸ਼ਮੀਰ ਲਈ ਕਰ ਰਹੇ ਸਨ। ਔਰ ਦੇਖੋ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਬਣਦਾ ਕਿ 12 ਸਾਲ ਪਹਿਲਾਂ ਅੱਜ ਦੇ ਦਿਨ ਹਿਊਮਨ ਰਾਈਟਸ ਡੇ 'ਤੇ ਚੰਡੀਗੜ੍ਹ 'ਚ ਸਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ। 10 ਦਸੰਬਰ 2007 ਨੂੰ ਅਸੀਂ ਆਪਣੀ ਪਾਰਟੀ ਵੱਲੋਂ ਹਿਊਮਨ ਰਾਈਟਸ ਡੇ 'ਤੇ ਵਿਦਰ ਹਿਊਮਨ ਰਾਈਟਸ ਇਨ ਇੰਡੀਆ ਦੇ ਨਾਂ 'ਤੇ ਇੱਕ ਸੈਮੀਨਾਰ ਕਰਵਾਇਆ। ਕਸ਼ਮੀਰ ਤੋਂ, ਮਨੀਪੁਰ ਤੋਂ, ਦਿੱਲੀ ਤੋਂ ਅਤੇ ਨਾਗਾਲੈਂਡ ਤੋਂ ਰਿਪ੍ਰਜੈਂਟੇਟਿਵਸ ਆਏ ਔਰ ਅਸੀਂ ਜਦੋਂ ਕਸ਼ਮੀਰ ਦੇ ਰਿਪ੍ਰਜੈਂਟੇਟਿਵਸ ਨੂੰ ਇਨਵਾਈਟ ਕਰਨ ਲਈ ਉੱਥੋਂ ਦੇ ਜਿਹੜੀਆਂ ਤਿੰਨ ਮੇਨ ਪਾਰਟੀਆਂ ਸੀ ਹੁਰੀਅਤ ਗਿਲਾਨੀ, ਹੁਰੀਅਤ ਮੀਰਵਾਈਜ਼ ਅਤੇ JKLF ਯਾਸਿਨ ਮਲਿਕ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਆਪਣੇ ਆਪਣੇ ਨੁਮਾਇੰਦੇ ਭੇਜੇ ਪਰ ਇੱਕ ਗੱਲ ਬੜੀ ਪਿਆਰੀ ਲੱਗੀ ਕਿ ਉਹਨਾਂ ਸਾਰਿਆਂ ਦੀ ਇੱਕ ਸਾਂਝੀ ਜਿਹੜੀ ਉਹਨਾਂ ਦਾ ਸਾਰਿਆਂ ਦਾ ਜਿਹੜਾ ਸਾਂਝਾ ਅੰਬੈਸਡਰ ਸੀ ਦਿੱਲੀ ਦੇ ਵਿੱਚ ਬੈਠਾ ਉਹ ਪ੍ਰੋਫੈਸਰ ਗਿਲਾਨੀ ਸੀ ਉਹ ਸਾਰੇ ਹੀ ਇਹਨਾਂ ਦੇ ਨਾਲ ਸਹਿਮਤ ਸੀ ਔਰ ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਸੀਗਾ ਕਿ ਸਾਡੀ ਕਸ਼ਮੀਰ ਦੀ ਆਵਾਜ਼ ਦਿੱਲੀ ਦੇ ਵਿੱਚ ਅਗਰ ਬੈਠੀ ਹੈ ਤਾਂ ਉਹ ਪ੍ਰੋਫੈਸਰ ਗਿਲਾਨੀ ਦੇ ਰੂਪ ਦੇ ਵਿੱਚ ਬੈਠੀ ਸੋ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ 10 ਦਸੰਬਰ 2007 ਨੂੰ ਸਾਡੀ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਫਿਰ ਮੁਲਾਕਾਤਾਂ ਦਾ ਸਿਲਸਿਲਾ ਆਰੰਭ ਹੁੰਦਾ ਅਸੀਂ ਇੱਕ ਦੂਸਰੇ ਦੇ ਸੱਦੇ 'ਤੇ ਪ੍ਰੋਗਰਾਮਸ 'ਤੇ ਦੋ ਵਾਰ ਸਾਨੂੰ ਕਸ਼ਮੀਰ ਆਪ ਲੈ ਕੇ ਗਏ ਜਦੋਂ ਸ਼ੋਪੀਆਂ ਦੇ ਵਿੱਚ ਦੋ ਨੌਜਵਾਨ ਲੜਕੀਆਂ ਦਾ ਰੇਪ ਹੋਇਆ ਸੀ ਨੀਲੋਫਰ ਅਤੇ ਇੱਕ ਹੋਰ ਲੜਕੀ ਸੀ ਉਦੋਂ ਪ੍ਰੋਫੈਸਰ ਗਿਲਾਨੀ ਸਾਨੂੰ ਸਾਰਿਆਂ ਨੂੰ ਕਸ਼ਮੀਰ ਨਾਲ ਲੈ ਕੇ ਗਏ ਅਸੀਂ ਉੱਥੇ ਸਾਰੀ ਜਿਹੜੀ ਉੱਥੇ ਵਾਇਲੇਸ਼ਨਸ ਹੋ ਰਹੀਆਂ ਸੀ ਜੋ ਉੱਥੋਂ ਦੇ ਸਟੇਟਸ ਸੀ ਉਹ ਸਾਰਾ ਇਹਨਾਂ ਨੇ ਸਾਨੂੰ ਆਪ ਮਿਲਾਏ ਲੋਕਾਂ ਨੂੰ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਬੱਚਿਆਂ ਦੇ ਉਸ ਦਿਨ ਉਹ ਸ਼ੋਪੀਆਂ ਸ਼ਹਿਰ ਬੰਦ ਸੀ ਅਤੇ ਲੋਕ ਸੜਕਾਂ 'ਤੇ ਬੈਠੇ ਸੀ ਅਸੀਂ ਉਹਨਾਂ ਦੇ ਨਾਲ ਉਸ ਸਿਟਿੰਗ ਦੇ ਵਿੱਚ ਵੀ ਸ਼ਾਮਿਲ ਹੋਏ ਪ੍ਰੋਫੈਸਰ ਸਾਹਿਬ ਦੀ ਬਦੌਲਤ ਦੂਸਰੀ ਵਾਰ ਫਿਰ ਇੱਕ ਵਾਰੀ ਵੱਡੇ ਗਿਲਾਨੀ ਸਾਹਿਬ ਨੇ ਉੱਥੇ ਪ੍ਰੋਗਰਾਮ ਰੱਖਿਆ ਅਤੇ ਉਦੋਂ ਇਹਨਾਂ ਨੇ ਇਹਨਾਂ ਦੇ ਨਾਲ ਸਾਨੂੰ ਜਾਣ ਦਾ ਸਬੱਬ ਮਿਲਿਆ ਜਦੋਂ ਅਸੀਂ ਇਹਨਾਂ ਨੂੰ ਬੁਲਾਉਂਦੇ ਸੀ ਜਦੋਂ ਕਦੇ ਵੀ ਕਸ਼ਮੀਰ ਦੇ ਵਿੱਚ ਅਸੀਂ ਸੱਦਾ ਦਿੰਦੇ ਸੀ ਅਤੇ ਕਸ਼ਮੀਰੀਆਂ ਨੂੰ ਬਹੁਤ ਘੱਟ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਜਾਂਦਾ ਸੀ ਔਰ ਹਰ ਵਾਰ ਫਿਰ ਮੈਂ ਇਹ ਗੱਲ ਕਹਾਂਗਾ ਕਿ ਉੱਥੋਂ ਦੀਆਂ ਪਾਰਟੀਆਂ ਪ੍ਰੋਫੈਸਰ ਗਿਲਾਨੀ ਸਾਹਿਬ ਨੂੰ ਆਪਣੇ ਵੱਲੋਂ ਸਾਡੇ ਪ੍ਰੋਗਰਾਮਸ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਦਿੰਦੀਆਂ ਸੀ ਔਰ ਇਹੀ ਇਹਨਾਂ ਦੇ ਰਾਹੀਂ ਹੀ ਅਸੀਂ ਉਹਨਾਂ ਦੀਆਂ ਸ਼ਮੂਲੀਅਤ ਕਰਵਾਉਂਦੇ ਰਹੇ ਹਾਂ ਕਿਉਂਕਿ ਇਹਨਾਂ ਦਾ ਨਾਮ ਪਾਰਲੀਮੈਂਟ ਦੇ ਅਟੈਕ ਦੇ ਨਾਲ ਜੁੜਿਆ ਸੀ ਸੋ ਇੱਕ ਸਿਲਸਿਲਾ ਜਦੋਂ ਆਰੰਭ ਹੋਇਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਜਦੋਂ ਵੀ ਦਿੱਲੀ ਜਾਂਦਾ ਮੈਂ ਗੁਰਦੁਆਰਾ ਰਕਾਬਗੰਜ ਠਹਿਰਦਾ ਅਤੇ ਰਕਾਬਗੰਜ ਗੁਰਦੁਆਰਾ ਪਾਰਲੀਮੈਂਟ ਦੇ ਸਾਹਮਣੇ ਹੈ ਅਤੇ ਜਦੋਂ ਮੈਂ ਉੱਥੇ ਜਾਂਦਾ ਤਾਂ ਮੈਂ ਇਹਨਾਂ ਨੂੰ ਕਾਲ ਕਰਨੀ ਕਿ ਪ੍ਰੋਫੈਸਰ ਸਾਹਿਬ ਮੈਂ ਦਿੱਲੀ ਆਇਆ ਅਤੇ ਆਪਾਂ ਅੱਜ ਮਿਲਾਂਗੇ ਅਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਆਉਣਾ ਔਰ ਸ਼ਾਮ ਨੂੰ ਮਿਲਣਾ ਮੈਂ ਹਰ ਵਾਰ ਔਰ ਕਿੰਨੀ ਵਾਰ ਇਹਨਾਂ ਨੂੰ ਕਹਿਣਾ ਕਿ ਜਦੋਂ ਅਸੀਂ ਪਾਰਲੀਮੈਂਟ ਦੇਖਦੇ ਹਾਂ ਤਾਂ ਸਾਨੂੰ ਤੁਹਾਡੀ ਯਾਦ ਆ ਜਾਂਦੀ ਹੈ ਅਤੇ ਮੈਂ ਨਾ ਜਦੋਂ ਸਵੇਰੇ ਟੈਕਸੀ 'ਤੇ ਵੀ ਜਾਂਦਾ ਸੀ ਨਾ ਗੁਰਦੁਆਰਾ ਸਾਹਿਬ ਅਤੇ ਟੈਕਸੀ ਵਾਲਾ ਹਰ ਵਾਰੀ ਨਵਾਂ ਹੁੰਦਾ ਸੀ ਮੈਂ ਜਾਣ ਕੇ ਜਦੋਂ ਉੱਥੋਂ ਲੰਘਦਾ ਸੀ ਤਾਂ ਟੈਕਸੀ ਵਾਲੇ ਨੂੰ ਪੁੱਛਦਾ ਸੀ ਇੱਥੇ ਕੀ ਹੋਇਆ ਸੀ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਮੇਰੇ ਸਾਥੀ ਮੈਨੂੰ ਪੁੱਛਦੇ ਨੇ ਕਿ ਕੰਵਰਪਾਲ ਤੁਹਾਡੀ ਇਹਨਾਂ ਨਾਲ ਬੜੀ ਨੇੜਤਾ ਇਹਨਾਂ ਨੂੰ ਪੁੱਛੋ ਤਾਂ ਸਹੀ ਅਸਲੀਅਤ ਕੀ ਹੈ ਔਰ ਮੈਂ ਪੁੱਛਦਾ ਵੀ ਸੀ ਹਰ ਵਾਰ ਪੁੱਛਦਾ ਸੀ ਮੈਂ ਮੇਰਾ ਆਪਣਾ ਵੀ ਬੈਕਗਰਾਊਂਡ ਪੰਜਾਬ ਦੀ ਆਰਮਡ ਮੂਵਮੈਂਟ ਨਾਲ ਸੀ ਸੋ ਮੇਰੀ ਆਪਣੀ ਵੀ ਇੱਕ ਉਤਸੁਕਤਾ ਸੀ ਕਿ ਮੈਂ ਜਾਣਾਂ ਕਿ ਉੱਥੇ ਹੋਇਆ ਕੀ ਹੈ ਉਹਦੇ ਪਿੱਛੇ ਕੀ ਸੀਗਾ ਪਰ ਉਹ ਹਰ ਵਾਰ ਸਮਾਈਲ ਦੇ ਕੇ ਟਲ ਜਾਂਦੇ ਸੀ ਇਹ ਹੀ ਕਹਿ ਦਿੰਦੇ ਸੀ ਫਿਰ ਦੱਸਾਂਗਾ ਉਹ ਚਲੇ ਗਏ ਨੇ ਉਹ ਰਾਜ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਸਟੇਟ ਦਾ ਸੱਚ ਤਾਂ ਅਸੀਂ ਅਖਬਾਰਾਂ 'ਚ ਪੜ੍ਹਿਆ ਪਰ ਅਸਲ ਸੱਚ ਕੀ ਸੀ ਉਹ ਅਫਜ਼ਲ ਗੁਰੂ ਅਤੇ ਗਿਲਾਨੀ ਸਾਹਿਬ ਆਪਣੇ ਨਾਲ ਲੈ ਗਏ ਸੋ ਉਹਨਾਂ ਨੂੰ ਅੱਜ ਅਸੀਂ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਕਸ਼ਮੀਰ ਦੀ ਜੋ ਇਸ ਵੇਲੇ ਸਥਿਤੀ ਹੈ ਕਿਉਂਕਿ ਅੱਜ ਵਰਲਡ ਹਿਊਮਨ ਰਾਈਟਸ ਡੇ ਵੀ ਹੈ ਹਾਂ ਮੈਂ ਗੱਲ ਹੋਰ ਦੱਸਾਂ ਕਿੰਨੀ ਪੋਲੀਟੀਕਲ ਜਿਹੜੀ ਪੋਲੀਟੀਕਲ ਸਰਕਲਸ ਨੇ ਪੋਲੀਟੀਕਲ ਪਾਰਟੀਜ਼ ਨੇ ਮੇਨ ਸਟ੍ਰੀਮ ਦੀਆਂ ਉਹਨਾਂ 'ਚ ਕਿੰਨੀ ਉਹਨਾਂ ਪ੍ਰਤੀ ਕਿੰਨਾ ਉਹ ਟਾਰਗੇਟ 'ਤੇ ਸੀ ਇੱਕ ਵਾਰ ਅਸੀਂ ਦਰਬਾਰ ਸਾਹਿਬ ਦੇ ਹਮਲੇ ਦੀ ਵਰ੍ਹੇਗੰਢ ਦੇ ਮੌਕੇ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਅਤੇ ਅਸੀਂ ਵੱਡੇ ਗਿਲਾਨੀ ਸਾਹਿਬ ਨੂੰ ਇਨਵਾਈਟ ਕੀਤਾ ਅਤੇ ਛੋਟਿਆਂ ਨੂੰ ਵੀ ਕੀਤਾ ਦੋਨਾਂ ਨੂੰ ਕੀਤਾ ਵੱਡਿਆਂ ਨੂੰ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ 4 जून नूं हाउस रैसट कर लिया ते कश्मीर तो आन नहीं दिता जिस दिन उन्होंने अमृतसर आना सी। ए पहुँच गए प्रोफेसर साहब पहुँच गए। उस दिन प्रोग्राम होया, शाम नूं मैं इन्हां नूं अपने नाल दरबार साहब गोल्डन टैंपल लै गया। उत्थे गोल्डन टैंपल दे जिहड़ा PRO डिपार्टमेंट है, जिहड़ा सब तो पहला इनफॉर्मेशन डिपार्टमेंट है, उत्थे PRO जिथे सारे VIPs नूं ऑनर किया जाता है, उत्थे साढ़े करके इन्हां नूं भी ऑनर कर दिता गया। जो तुसीं दस्या ऑनर की खबर अगले दिन पंजाब दियां न्यूज़पेपर च लग गईआं। हुण BJP कोई बर्दाश्त नहीं, तो BJP बादल की अलायंस है, तो बादल का जिहड़ा श्रोमणी कमेटी के उत्ते कंट्रोल है। अगले दिन वो PRO की सीट पर बैठा बंदा रिमूव कर दिता गया, उन्हें छुट्टी कर दी गई। उत्तों ऑर्डर आए, काका जी तुसी ये की कीता है, वो तो पार्लीमेंट अटैक का दोषी है, जिन्हों तुसी ऑनर कर दिता गोल्डन टैंपल वालों मैनेजमेंट वालों। सो उन्होंने उस बंदे नूं रिमूव कर दिता गया और बहुत देर बाद उसकी अपनी उन्हें अपनी बहाली करवाई। सो इस तरह का एक नज़रिया सीगा इस स्टेट का और मेन स्ट्रीम पार्टीज़ का। और कश्मीर नूं लै के, कश्मीर की मूवमेंट नूं लै के उन्हां साडी सारयां दे नाल उन्हां दी एकता सी, नेड़ता सी, एक सांझ सी, क्योंकि वो अपनी मूवमेंट नूं, अपने लोकां नूं, अपने कॉज की रिप्रजेंटेटिव रिप्रजेंटेशन करते सी, वो रिप्रजेंटेटिव सीगे अपनी लोकां दे। सो इस करके हर एक नाल जिथे भी जिन्हें भी असीं इत्थे बैठे हाँ, जिन्हां जिन्हां नाल भी उन्हां दी सांझ सी, किसी कॉज़ लई, किसी मकसद लई सी, इंसानियत तो है ही है पर किसी मकसद लई उह साडे नाल सारिआं दे नाल उन्होंने अपनी एक नेड़ता बनाई हुई सी। और कश्मीर दे विच जो कुछ पिछले 5 महीनों तो हो रहा वो बड़े चिंतित सीगे। इस मौके उन्हां दा चले जाना वाकई सानू उन्हां दी मूवमेंट नूं, उन्हां दे लोकां नूं और सानू सारियां नूं एक गल असीं उन्हां नूं मिस कर रहे हैं, एक गल सानू रड़क रही है कि इस वेले उन्हां दी मौजूदगी जिहड़ी है वह ज़्यादा जरूरी सी, क्योंकि कश्मीर दे मूवमेंट दे जिहड़े स्ट्रगल दे प्रोटोगोनिस्ट ने वह तो कैद ने, तो ये बाहर बैठे सीगे जिहड़े उस मूवमेंट दी एडवोकेसी करते सी और लोगों नू अपनी मूवमेंट बारे लोगों नू जोड़ के रखते सी। इस मौके इन्हां दा चले जाना जिहड़ा वह बहुत वड्डा घाटा पिया। और असी एक गल बहुत वारी महसूस की है, जदों लास्ट टाइम भी असी कश्मीर दे मसले नू लैके दिल्ली दे विच प्रोटेस्ट किया, सारा दिन नाल रहे ने। मैं अर्ली मॉर्निंग इन्हां नू कॉल की कि गुरुद्वारा साहब असी आ गए हैं, पुलिस ने घेर लिया है, सानू जिहड़ी प्रोटेस्ट करन दी इजाजत नहीं दित्ती गई, बैन लगा दिता गया, तुसी पहुँच जाओ। सवेरे 9 बजे गुरुद्वारा साहब पहुँचे, रात 8 बजे तक साडे नाल गुरुद्वारा साहब दे अंदर रहे, जिन्ना कि असी प्रोटेस्ट बाहर निकल के कर सकते सी साडे नाल इन्हां ने मिल के किया। सो मतलब वो लास्ट तक कश्मीर दे नाल, कश्मीर दी मूवमेंट दे नाल जुड़े रहे। ही लिव्ड एज अ रैबल एंड ही डाइड ऑल्सो एज अ रैबल। जिस दिन वो इस दुनिया तो जाते ने उन्हां दे खिलाफ सडिशन का केस स्टैंड करता सी। और सडिशन का केस क्यों स्टैंड करता सी, क्योंकि उन्होंने अफजल गुरु की जिहड़ी एनिवर्सरी सी वो दिल्ली दे विच मनाई सी। सो इस तरह की कमिटमेंट सी, इस तरह के वह डेडिकेटेड फाइटर सी। नौकरी सस्पेंड, केस उन्हां दे उत्ते, कश्मीर दे विच हालात विगड़े हुए ने, लीडरशिप कैद है, इहदे बावजूद वो लड़न की तमन्ना रखते सी और लड़ रहे सी। साड़ी उन्हां दे नाल जिहड़ी सांझ है, जिहड़ी कमिटमेंट है अपने कॉज करके, उस कॉज दे नाल कॉमन कॉज होण करके, ह्यूमन राइट्स साडा जॉइंट कॉमन कॉज है, क्योंकि वायोलेशनस उत्थे भी हो रही ने, इत्थे बहुत हुई हैं, हुण भी हो रही ने, रुक रुक के खत्म नहीं हुई अजे। सो ये सारी सांझ करके ही असी ह्यूमन राइट्स डे जिहड़ा अज है वो कश्मीर दे लोकां दे नाल मिल के मनाउणा चाहुंदे सी। असी ऐलान भी किया 7 दिन पहला कि असी कश्मीर जावांगे, कश्मीर जाके असी उत्थों दे जिथे वर्स्ट वायोलेशनस हो रही ने, ਅਤੇ ਜਿਹੜੇ ਵਰਸ ਸਫਰਰ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਹਿਊਮਨ ਰਾਈਟਸ ਡੇ ਮਨਾਵਾਂਗੇ। ਪਰ ਕੱਲ੍ਹ ਜਦੋਂ ਅਸੀਂ ਗਏ ਹਾਂ, 9 ਤਰੀਕ ਅੰਮ੍ਰਿਤਸਰ ਤੋਂ ਚੱਲੇ ਹਾਂ, ਕਥੂਆ ਬਾਰਡਰ 'ਤੇ ਸਾਨੂੰ ਰੋਕ ਲਿਆ ਗਿਆ, ਮਾਧੂਪੁਰ ਬਾਰਡਰ 'ਤੇ, ਉੱਥੇ ਸਾਨੂੰ ਉਹਨਾਂ ਨੇ ਪੈਰਾਮਿਲਟਰੀ ਫੋਰਸਿਸ ਅਤੇ ਆਰਮੀ ਲਗਾਈ ਹੋਈ ਸੀ, ਮੈਜਿਸਟਰੇਟ ਖੜ੍ਹਾ ਸੀ, ਉਹਨੇ ਸਾਨੂੰ ਰਿਟਨ ਆਰਡਰ ਦਿੱਤੇ ਕਿ ਤੁਸੀਂ JK ਦੇ ਵਿੱਚ ਦਾਖਲ ਨਹੀਂ ਹੋ ਸਕਦੇ, ਇਹ ਡਿਸਟ੍ਰਿਕਟ ਮੈਜਿਸਟਰੇਟ ਦੇ ਆਰਡਰ ਨੇ। ਅਸੀਂ ਕਿਹਾ ਕਿਉਂ ਨਹੀਂ ਹੋ ਸਕਦੇ? ਕਹਿੰਦੇ ਲੋਅ ਐਂਡ ਆਰਡਰ ਪ੍ਰੋਬਲਮ ਬਣ ਜਾਏਗੀ। ਅਸੀਂ ਕਿਹਾ ਪਹਿਲਾਂ ਲੋਅ ਐਂਡ ਆਰਡਰ ਪ੍ਰੋਬਲਮ ਠੀਕ ਹੈ ਉੱਥੇ? ਜੇ ਅਮਿਤ ਸ਼ਾਹ ਇਹ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਕਸ਼ਮੀਰ ਇਜ਼ ਨੋਰਮਲ, ਅਤੇ ਜੇ ਨੋਰਮਲ ਹੈ ਫਿਰ ਸਾਨੂੰ ਜਾਣ ਦਿਓ, ਤੁਸੀਂ ਨਾਲ ਚੱਲੋ ਸਾਡੇ, ਸਾਨੂੰ ਵੀ ਦੇਖ ਲੈਂਦੇ ਹੋ ਕਿ ਉਹ ਨੋਰਮਲ ਹੈ। ਕਹਿੰਦਾ ਕਸ਼ਮੀਰ ਇਜ਼ ਨੋਰਮਲ ਪਰ ਤੁਹਾਨੂੰ ਨਹੀਂ ਜਾਣ ਦੇਣਾ। ਅਸੀਂ ਕਿਹਾ ਤੁਸੀਂ ਆਪਣੇ ਆਪ ਹੀ ਦੱਸ ਰਹੇ ਹੋ ਕਿ ਉੱਥੇ ਨੋਰਮਲ ਕੁਛ ਨਹੀਂ, ਤੁਸੀਂ ਆਪਣੇ ਆਪ ਇਹ ਗੱਲ ਦੱਸ ਰਹੇ ਹੋ ਕਿ ਉੱਥੇ ਨੋਰਮਲ ਨਹੀਂ ਹੈ। ਪਿਛਲੇ 18 ਹਫ਼ਤਿਆਂ ਤੋਂ ਜਾਮਿਆ ਮਸਜਿਦ ਦੇ ਵਿੱਚ ਫਰਾਈਡੇ ਪ੍ਰੇਅਰਸ ਨਹੀਂ ਹੋਈਆਂ, ਰਿਲੀਜੀਅਸ ਰਾਈਟਸ ਦੀ ਵੀ ਵਾਇਓਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੇ ਨਾਲ, ਉਹਨਾਂ ਨੂੰ ਪ੍ਰੇਅਰਸ ਕਰਨ ਦੀ ਵੀ ਇਜਾਜ਼ਤ ਨਹੀਂ ਹੈ ਉਹਨਾਂ ਦੀ। ਉਹ 18 ਹਫ਼ਤਿਆਂ ਤੋਂ ਜਾਮਿਆ ਮਸਜਿਦ ਬੰਦ ਪਈ ਹੈ। ਅਸੀਂ ਕਿਹਾ ਤੁਸੀਂ ਕਹਿ ਰਹੇ ਹੋ ਨੋਰਮਲ ਹੈ, ਅਸੀਂ ਕਿਹਾ ਤੁਸੀਂ ਇਹ ਕਹਿ ਸਕਦੇ ਹੋ ਕਿ ਜੰਮੂ ਇਜ਼ ਨੋਰਮਲ, ਕਸ਼ਮੀਰ ਇਜ਼ ਨੋਟ ਨੋਰਮਲ। ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਉਹਨਾਂ ਨੇ ਉਸੇ ਤਰ੍ਹਾਂ ਜੋ ਉਹਨਾਂ ਕੋਲ ਰਟਿਆ ਰਟਾਇਆ, ਉੱਪਰੋਂ ਸਰਕਾਰ ਦਾ ਆਰਡਰ ਸੀਗਾ, ਉਹਨਾਂ ਨੇ ਸਾਡੇ ਹੱਥ ਫੜਾਇਆ ਅਤੇ ਅਸੀਂ ਉਹ ਲੈ ਕੇ ਵਾਪਸ ਆ ਗਏ। ਉਹਨਾਂ ਨੇ ਪੂਰੀ ਸੀਲ ਕੀਤੀ ਸੀ, ਪੂਰਾ ਬਾਰਡਰ ਬੰਦ ਕੀਤਾ ਹੋਇਆ ਸੀਗਾ, ਸਾਨੂੰ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ। ਸੋ ਜਿਹੜੀ ਇੱਕ ਸਾਡੀ ਸਾਰਿਆਂ ਦੀ ਪੀਪਲਸ ਕੌਜ਼ ਲਈ, ਆਪਣੇ ਆਪਣੇ ਜਿਹੜੇ ਸਾਡੇ ਆਪਣੇ ਲੋਕ ਨੇ ਉਸ ਲਈ, ਹਿਊਮਨ ਰਾਈਟਸ ਲਈ ਜਿਹੜੀ ਸਾਡੀ ਕਮਿਟਮੈਂਟ ਹੈ, ਉਸ ਨੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਬੰਨਿਆ। ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਜਿਸ ਕਾਰਨ ਕਰਕੇ, ਜਿਨ੍ਹਾਂ ਕਾਰਨਾਂ ਕਰਕੇ ਅਸੀਂ ਇੱਕ ਦੂਸਰੇ ਦੇ ਨਾਲ ਬੱਝੇ ਹਾਂ, ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਕਿਉਂਕਿ ਸਰਕਾਰਾਂ ਦਾ ਇਹ ਹਰ ਵਕਤ ਵਾਹ ਰਹਿੰਦਾ ਕਿ ਇਹ ਕੜੀਆਂ ਜਿਹੜੇ ਇਹ ਲੋਕ ਆਪਸ ਵਿੱਚ ਜੁੜੇ ਨੇ, ਇਹ ਕਮਜ਼ੋਰ ਹੋਣ, ਇਹਨਾਂ ਦੇ ਅੰਦਰ ਫਰਕ ਆਵੇ ਔਰ ਇੱਕ ਦੂਸਰੇ ਤੋਂ ਦੂਰ ਹੋਣ। ਇਹ ਉਹ ਆਪਣਾ, ਇਹ ਉਹਨਾਂ ਦਾ ਏਜੰਡਾ, ਸਾਡਾ ਏਜੰਡਾ ਕਿ ਅਸੀਂ ਆਪਣੀ ਏਕਤਾ ਔਰ ਆਪਣੀ ਨੇੜਤਾ ਨੂੰ ਹੋਰ ਮਜ਼ਬੂਤ ਕਰੀਏ। ਇਹੀ ਸਾਡੀ ਜਿਹੜੇ ਟ੍ਰਿਬਿਊਟ ਹੋਣਗੇ ਪ੍ਰੋਫੈਸਰ SAR ਗਿਲਾਨੀ ਨੂੰ। ਥੈਂਕ ਯੂ ਵੈਰੀ ਮੱਚ।